ਵਚਨ ਵਾਲਾ
ਫਲ ਵੀ ਨਹੀਂ ਲੱਗਦਾ।
ਹਾਂ ਫਲ ਵੀ ਨਹੀਂ ਲੱਗਦਾ ਫਿਰ ਉਹ ਉਹਨਾਂ ਨੂੰ ਕੱਢੇ ਹੀ ਕੱਢੇ ਹੁੰਦੇ ਨੇ ਹੋਰ ਨੀ ਕੁਛ ਹੁੰਦਾ। ਹਾਂਜੀ
ਗੁਰ ਪ੍ਰਸਾਦੀ ਪੁੱਜਿਆ ਜਾਂ ਵੇਖਾ ਹਰ ਇੱਕ ਹੈ ਹਰ
ਪ੍ਰਸਾਦੀ ਪੁੱਜਿਆ ਜਾਂ ਗਿਆਨ ਮਿਲਿਆ ਚਾਨਣ ਹੋਇਆ ਅੰਦਰ ਉਹਦੀ ਕਿਰਪਾ ਹੋਈ ਗਿਆਨ ਦੀ ਕਿਰਪਾ ਕੀ ਹੈ ਚਾਨਣ ਹੋਇਆ ਤਾਂ ਬੁੱਝਿਆ ਸਮਝਿਆ ਗੱਲ ਸਮਝ ਆਈ
ਜਾਂ ਵੇਖਾਂ ਹਰ ਇੱਕ
ਵੇਖਾਂ ਸਾਰਿਆਂ ਚ ਹਰ ਇੱਕੋ ਹੀ ਹੈ
ਹਰ ਬਿਨ ਅਵਰ ਨਾ ਕੋਈ
ਹਰ ਬਿਨ ਤਾਂ ਕੋਈ ਹੈ ਉਹ ਨਹੀਂ ਸਾਰਿਆਂ ਚ ਹਰ ਹੈ ਫਿਰ ਊਚ ਨੀਚ ਕਿਵੇਂ ਹੈ ਹਰ ਬਿਨ ਅਵਰ ਨਾ ਕੋਈ ਇੱਕ ਵੀ ਬੰਦਾ ਨਹੀਂ ਹੈ ਜਿਹੜਾ ਹਰ ਤੇ ਬਿਨ ਸਤਿਗੁਰ ਤੇ ਖਾਲੀ ਕੋਈ ਨਹੀਂ ਜਦ ਤੁਸੀਂ ਕਿਵੇਂ ਮੰਨ ਲਿਆ ਊਚ ਨੀਚ ਹੈ ਐਸੇ ਗੱਲ ਦਾ ਡਰ ਸੀ ਪੰਡਤ ਨੂੰ ਇਹਦੇ ਗੱਲ ਤੋਂ ਡਰਦਾ ਸੀ ਖੁਰਾਸਾਨ ਖਸਮਾਨਾ ਗਿਆ ਹਿੰਦੁਸਤਾਨ ਵੀ ਇਹ ਨੇ ਜਿਹੜੇ ਨੇ ਨਾ ਸ਼ੂਦਰ ਮੇਰੇ ਮੰਨੇ ਹੋਏ ਉਹ ਮੇਰੇ ਬਰਾਬਰ ਨਾ ਕਿਤੇ ਬਿਠਾਲ ਦੇਵੇ ਕਿਤੇ ਇਹਨਾਂ ਦੇ ਬਾਟੇ ਚ ਮੈਨੂੰ ਖਾਣਾ ਨਾ ਪੈ ਜਾਵੇ ਅੰਮ੍ਰਿਤ ਨਾ ਛਕਣਾ ਪੈ ਜਾਵੇ ਇਹਨਾਂ ਦੇ ਬਰਾਬਰ ਬੈਠ ਕੇ ਕਿਤੇ ਲੰਗਰ ਨਾ ਛਕਣਾ ਪੈ ਜਾਵੇ ਆ ਗੁਰੂ ਅਮਰਦਾਸ ਨੇ ਬਰਾਬਰ ਪੰਗਤ ਚ ਬੈਠੇ ਤਾਂ ਹੀ ਛਕਾਇਆ ਸੀ ਹਰਬਨ ਅਵਰਨਾ ਦੇ ਕਹਿੰਦੇ ਪਹਿਲਾਂ ਪੰਗਤ ਚ ਬੈਠ ਕੇ ਛਕਿਆ ਫਿਰ ਸਾਡੇ ਕੋਲ ਆਇਓ ਬੈਲ ਲਾਤਾ ਉਹਨਾਂ ਦੀ ਉਹ ਲਿਖੀ ਬਣੀ ਹੈ ਇੱਥੋਂ ਉਹ ਬੈਨ ਲਾਇਆ ਹੋਇਆ ਵਜਾ ਬੈਨ ਦੀ ਹਰ ਬਿਨਾਂ ਵਰਨਾ ਕੋਈ
ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟੀ ਹੋਈ
ਓਏ ਨੇਤਰ ਤਾਂ ਅੰਨੇ ਨੇ ਇਹ ਤਾਂ ਅੰਨਿਆਂ ਵਰਗੇ ਹੀ ਨੇ ਇਹਨਾਂ ਨੂੰ ਨਹੀਂ ਦੀਦਾ ਕੁਛ ਵੀ ਸਤਿਗੁਰ ਮਿਲਿਆ ਦਿਵ ਦ੍ਰਿਸ਼ ਹੋਈ ਜਦ ਸੱਚ ਦਾ ਗਿਆਨ ਮਿਲਦਾ ਨਾ ਪੰਡਤ ਤਾਂ ਮਾਇਆ ਧਾਰੀ ਹੈ ਸੱਚ ਦਾ ਗਿਆਨ ਹੈ ਨੀ ਕਿਉਂ ਗਿਆਨ ਗਵਾਇਆ ਦੂਜੇ ਪਾਇਆ ਗਰਭ ਗਲੇ ਵਿੱਚ ਖਾਇਆ ਤਾਂ ਕਰਕੇ ਪੰਡਤ ਰੋਵੇ ਗਿਆਨ ਗਵਾਏ ਅੰਨਾ ਹੋ ਗਿਆ ਹੁਣ ਅੰਨਾ ਹੋ ਗਿਆ ਉਹਨੂੰ ਨੀਚ ਲੱਗਦੇ ਨੇ ਮੈਂ ਆਪਣਾ ਆਪੂ ਚ ਲੱਗਦਾ ਉੱਠਾ ਦੀ ਦਿਖਣ ਲੱਗ ਗਿਆ ਇਹ ਨੇਤਰੰਦ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟੀ ਹੋਈ ਜੇ ਸੱਚ ਦਾ ਗਿਆਨ ਬਣ ਜਾਵੇ ਫਿਰ ਦਿਵ ਦ੍ਰਿਸ਼ਟੀ ਹੁੰਦੀ ਹੈ ਫਿਰ ਇੱਕੋ ਹੀ ਨਜ਼ਰ ਆਉਂਦਾ ਸਾਰਿਆਂ ਚ ਦਿਵ ਦ੍ਰਿਸ਼ਟੀ ਆ ਕੇ ਸਾਰਿਆਂ ਦਾ ਇੱਕੋ ਹੀ ਨਜ਼ਰ ਆਵੇ ਸਭ ਇਹ ਦਿਵ ਦ੍ਰਿਸ਼ਟੀ ਕਹਿੰਦੇ ਨੇ ਅੰਦਰਲਾ ਇੱਕੋ ਹੀ ਨਜ਼ਰ ਆਵੇ ਬਾਹਰ ਤਾਂ ਮਿੱਟੀ ਹੈ ਸਭ ਦੇ ਬਾਹਰ ਤਾਂ ਪਤਾ ਹੀ ਹੈ ਬਾਹਰ ਕੀ ਹੈ ਇੱਕ ਬਾਹਰ ਤਾਂ ਦੀਦਾ ਹੀ ਹੈ ਇੱਕੋ ਪਾਣੀ ਹੈ ਪੀਂਦੇ ਹਾਂ ਇੱਕੋ ਹੀ ਰੋਟੀ ਖਾਂਦੇ ਹਾਂ ਇੱਕੋ ਹੀ ਸਾਰੀ ਚੀਜ਼ ਹੈ ਬਾਹਰ ਤਾਂ ਕੋਈ ਦੂਏ ਦੀ ਗੱਲ ਹੈ ਨਹੀਂ ਅੰਦਰ ਵੀ ਇੱਕੋ ਹੀ ਹੈ ਬਾਹਰ ਤਾਂ ਪਤਾ ਹੀ ਹੈ ਉਹੀ ਜੇ ਸੌ ਉਹਨਾਂ ਦੀ ਬਣਦੀ ਹੈ ਸੰਸਕਾਰ ਕਰੇ ਤੇ ਪੰਡਤ ਦੀ ਉਹੀ ਜੇ ਦੂਜੇ ਦੀ ਬਣਦੀ ਹੈ ਉਹ ਜੋ ਵੀ ਖੂਨ ਉਹੀ ਨਿਕਲਦਾ ਕੱਟੇ ਤੇ ਦੂਏ ਚੋ ਵੀ ਨਿਕਲਦਾ ਉਹ ਜੋ ਕਿਹੜਾ ਦੁੱਧ ਨਿਕਲਦਾ ਕੱਟੇ ਤੇ ਸਤਿਗੁਰ ਮਿਲੀਏ ਦਿਵ ਦ੍ਰਿਸ਼ਟੀ ਹੋਈ ਸਤਿਗੁਰ ਸੱਚ ਦਾ ਗਿਆਨ ਮਿਲੇ ਤੇ ਦਿਵ ਦ੍ਰਿਸ਼ਟੀ ਹੁੰਦੀ ਹੈ ਫਿਰ ਅੰਦਰਲੀ ਫਿਰ ਤੀਜਾ ਦਿਵ ਦ੍ਰਿਸ਼ਟੀ ਤੀਜੀ ਅੱਖ ਹੈ ਆ ਫਿਰ ਖੁੱਲਦੀ ਹੈ ਤੀਜੀ ਅੱਖ ਹਾਂ ਇਹ ਤੀਜੀ ਅੱਖ ਹੈ ਦਿਵ ਦ੍ਰਿਸ਼ਟੀ ਉਹਦੇ ਨਾਲ ਅੰਦਰ ਦੀਦੇ ਸਾਰਿਆਂ ਦਾ ਦਿਵ ਦ੍ਰਿਸ਼ਟੀ ਨੂੰ ਤੀਜੀ ਅੱਖ ਕਹਿੰਦੇ ਨੇ ਇਹ ਬਣਾਈ ਬੈਠੇ ਨੇ ਮੱਥੇ ਚ ਸਰੀਰ ਨਾਲ ਉਹਦਾ ਕੀ ਸੰਬੰਧ ਹੈ ਬਈ ਉਹ ਸਕਦਾ ਸਰੀਰ ਨਾਲ ਕੀ ਸੰਬੰਧ ਹੈ ਕਿ ਰੱਬ ਭੁੱਲ ਗਿਆ ਖੋਲਣੀ ਫਿਰ ਤਾਂ ਤੁਸੀਂ ਸਾਰਿਆਂ ਦੀ ਖੋਲੋ ਆਪਰੇਸ਼ਨ ਕਰਕੇ ਜੇ ਬੰਦਾ ਇੱਥੋਂ ਲੱਭੋ ਤਾਂ ਸਹੀ ਮੱਥੇ ਜਾਏਗੀ ਕੋਈ ਅੱਖ ਸੁਰਾਗ ਕਰ ਲਓ ਖੁੱਲ ਜੂਗੀ
ਇਹ ਸਰਬਣੋ ਮੇਰੇ ਹੋ ਸੱਚੇ ਸੁਣਨੇ ਨੋ ਪਠਾਏ
ਇਹ ਸਰਵਣੋ ਮੇਰੇ
ਸੱਚੇ
ਸਰਵਣਾਂ ਦੀ ਗੱਲ ਕੰਨਾਂ ਦੀ ਗੱਲ ਨਹੀਂ ਆਈ ਸਰਵਣ ਕੌਣ ਨੇ ਸੁਣਨ ਸ਼ਕਤੀ ਦਾ ਨਾਮ ਹੈ ਨੇਤਰ ਕੌਣ ਨੇ ਦੇਖਣ ਸ਼ਕਤੀ ਦਾ ਨਾਮ ਹੈ ਇਹ ਸਾਰੀਆਂ ਸ਼ਕਤੀਆਂ ਇੱਕੋ ਸ਼ਕਤੀ ਅੰਦਰ ਲਈ ਉਹਦੇ ਵਿੱਚ ਨੇ ਜਿਹੜੀ ਅੰਦਰ ਸ਼ਕਤੀ ਹੈ ਉਹਦੇ ਵਿੱਚ ਸਾਰੀਆਂ ਸ਼ਕਤੀਆਂ ਨੇ ਦੇਖਣ ਸ਼ਕਤੀ ਸੁਣਨ ਸ਼ਕਤੀ ਆ ਰਸ ਲੈਣ ਵਾਲੀ ਸ਼ਕਤੀ ਰਸਨਾ ਇਹ ਸਾਰੀਆਂ ਸ਼ਕਤੀਆਂ ਵਿੱਚ ਨੇ ਇਹ ਸ਼ਕਤੀਆਂ ਨੇ ਪੰਜ ਛੇਵੀਂ ਸ਼ਕਤੀ ਅਲੱਗ ਹੈ ਉਹ ਵਿਚਾਰ ਵਾਲੀ ਸ਼ਕਤੀ ਹੈ ਸਮਝਣ ਵਾਲੀ ਸ਼ਕਤੀ ਹੈ ਸਮਝਣ ਬੁੱਝਣ ਵਾਲੀ ਸ਼ਕਤੀ ਉਹ ਛੇਵੀਂ ਉਹ ਦਿਮਾਗ ਨਾਲ ਸੰਬੰਧ ਉਹਦਾ ਬਸ ਇਹ 6 ਘਰ 6 ਗੁਰ 6 ਉਪਦੇਸ਼ ਨੇ 6 ਕਿਸਮ ਦੇ ਉਪਦੇਸ਼ ਹੈ ਉਪਦੇਸ਼ ਹੋ ਗਿਆ ਨਾ ਰਸਨ ਨੂੰ ਉਪਦੇਸ਼ ਹੋ ਗਿਆ
ਨੇਤਰਾਂ ਨੂੰ ਸਰਵਣਾ
ਕੰਨਾਂ ਨੂੰ ਉਪਦੇਸ਼ ਆ ਗਿਆ ਇਹ ਸਭ ਨੂੰ ਮੇਰੇ ਹੋ
ਸੱਚੇ ਸੁਣਨੇ ਨੂੰ ਪਠਾਏ
ਸੱਚੇ ਸੁਣਨੇ ਨੂੰ ਤੁਸੀਂ ਲਾਇਕ ਆਦੇ ਸੀ ਭਾਈ ਤੁਹਾਡੀ ਕੀ ਲੋੜ ਸੀ ਤੁਹਾਨੂੰ ਲੋੜ ਕੀ ਸੀ ਤੁਸੀਂ ਪਠਾਏ ਤੇ ਲਾਏ ਤੇ ਸੱਚ ਸੁਣਨ ਵਾਸਤੇ ਸੁਣ ਰਹੇ ਹੋ ਤੁਸੀਂ ਝੂਠ ਝੂਠ ਕੀ ਹੈ ਮਾਇਆ ਸਾਰਾ ਇਹਦਾ ਝੂਠ ਹੈ ਸੰਸਾਰ ਸਭ ਝੂਠ ਹੈ ਇਹ ਸੰਸਾਰ ਦੀਆਂ ਗੱਲਾਂ ਸੁਣ ਰਹੇ ਹੋ ਸਾਰੀਆਂ ਸੰਸਾਰ ਦੀਆਂ ਸਾਖੀਆਂ ਸੁਣਾ ਰਹੇ ਹੋ ਸਾਰੀਆਂ ਇਹ ਤੁਹਾਨੂੰ ਕਿਹਨੇ ਕਿਹਾ ਸੀ ਸੁਣ ਲੂ ਸੱਚੇ ਸੁਣਨੇ ਨੂੰ ਪਠਾਏ
ਸੱਚੇ ਸੁਣਨੇ ਨੂੰ ਪਠਾਏ ਸਰੀਰ ਲਾਏ
ਸੱਚ ਦੀ ਆਵਾਜ਼ ਸੁਣਨ ਨੂੰ ਪੜਾਇਆ ਅੰਤਰਾਤਮਾ ਦੀ ਆਵਾਜ਼ ਸੁਣਨ ਨੂੰ ਪੜਾਇਆ ਸੀ ਤੁਹਾਨੂੰ ਸਰੀਰ ਨੂੰ ਲਾਇਆ ਸੀ ਮਨ ਨੂੰ ਲਾਇਆ ਸੀ
ਸੁਣੋ ਸਤਬਾਣੀ
ਇਸ ਕਰਕੇ ਅੰਤਰਾਤਮਾ ਦੀ ਆਵਾਜ਼ ਸੁਣੋ ਬਾਹਰ ਕੀ ਸੁਣਦੇ ਹੋ ਅੰਦਰ ਜੁੜੇ ਰਹੋ ਸਤਗੁਰ ਨਾਲ ਆਪਣੇ ਨੂੰ ਸੁਣੋ ਸਤਬਾਣੀ ਉਹ ਸਤ ਦੀ ਬਾਣੀ ਸੁਣੋ
ਜਿੱਤ ਸੁਣੀ ਮਨ ਤਨ ਹਰਿਆ ਹੋਇਆ
ਜਿਹਦੇ ਨਾਲ ਸੁਣ ਕੇ ਗੁਰਬਾਣੀ ਸੁਣੋ ਸੁਣੋ ਸਤ ਬਾਣੀ ਜਿੱਤ ਸੁਣ ਜਿਹਦੇ ਸੁਣਨ ਕਰਕੇ
ਜਿੱਤ ਸੁਣੀ ਮਨ ਤਨ ਹਰਿਆ ਹੋਇਆ ਰਸਨਾ ਰਸ ਬਾਣੀ
ਮਨ ਔਰ ਤਨ ਹਿਰਦਾ ਔਰ ਮਨ ਦੋਏ ਹਰੇ ਹੋ ਜਾਣ ਹਰਿਆ ਹੋਇਆ
ਰਸਨਾ ਰਸ ਸਮਾਣੀ
ਰਸਨਾ ਜਿਹੜੀ ਹੈਗੀ ਉਹ ਰਸਨਾ ਜਿਹਨੂੰ ਰਸ ਨਹੀਂ ਸੀ ਆਉਂਦਾ ਰਸ ਵੀ ਉਹ ਸੱਚ ਦੇ ਸੁਣ ਚੋ ਜੁੜੇ ਐਸਾ ਰਸ ਆਵੇ ਰਸ ਦੇ ਵਿਜੇ ਸਮਾਜ ਵੀ ਉਹ ਛੱਡ ਕੇ ਹੀ ਨਾ ਜਾਵੇ ਹਿਰਦਾ ਉਹ ਬਾਹਰ ਚੱਕ ਕੇ ਹੀ ਨਾ ਬਾਹਲੇ ਰਸਾਂ ਤੋਂ ਬਿਸਰ ਜਿਵੇਂ ਅਨ ਰਸ ਬਿਸਰੈ ਜਦ ਨਾਮ ਦਾ ਰਸ ਆਉ ਬਾਕੀ ਰਸੇ ਨਹੀਂ ਰਹਿਣੇ ਸਰੀਰ ਦੇ ਰਸਾਂ ਦਾ ਕੀ ਹੁੰਦਾ ਸਰੀਰ ਦੇ ਰਸਾਂ ਧਿਆਨ ਨਹੀਂ ਰਹਿਣਾ ਨਾਮ ਦਾ ਰਸ ਜਿਹਨੂੰ ਕਹਾ ਜਾਏ ਸਰੀਰ ਦੇ ਰਸ ਬਹੁਤ ਮਾਮੂਲੀ ਗੱਲ ਹੋ ਜਾਂਦੇ ਨੇ ਭਾਈ
ਸੱਚ ਲੱਖ ਵਡਾਣੀ ਤਾਂ ਕਿ ਗਲਤ ਕਹੀ ਨਾ ਜਾਏ
ਸੱਚ ਕੀ ਹੈ ਅਲੱਖ ਹੈ
ਅਲੱਖ ਵਡਾਣੀ
ਅਲੱਖ ਹੈ ਜਿਹੜਾ ਦੇਖਿਆ ਨਹੀਂ ਜਾ ਸਕਦਾ ਸੰਸਾਰੀ ਬੁੱਧੀ ਤੋਂ ਪਰੇ ਦੀ ਗੱਲ ਹੈ ਉਹਦੀ ਵਡਿਆਈ ਉਹਦੀ ਵਡਿਆਈ ਹੈ ਨਾ ਜੀ ਕਿੱਡਾ ਵੱਡਾ ਉਹਦੀ ਵਡਿਆਈ ਸੰਸਾਰੀ ਬੁੱਧੀ ਤੋਂ ਪਰੇ ਦੀ ਗੱਲ ਹੈ ਉਹਦੀ ਸਿਫਤਸਲਾਹ ਅਸੀਂ ਨਹੀਂ ਕਰ ਸਕਦੇ ਉਹ ਬਖਸ਼ਦਾ ਜਿਸ ਨੂੰ ਬਖਸ਼ਿਆ ਸਿਫਤਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਉਹ ਤਾਂ ਸਿਫਤਸਲਾਹ ਆਪਣੀ ਆਪ ਹੀ ਬਖਸ਼ਦਾ ਕਰਵਾ ਲੈਂਦਾ ਅਸੀਂ ਨਹੀਂ ਕਰ ਸਕਦੇ ਉਹਦੀ ਉਹਦੀ ਵਡਿਆਈ ਅਸੀਂ ਨਹੀਂ ਕਰ ਸਕਦੇ ਅਲੱਖ ਵਡਾਉਣੀ ਉਹਦੀ ਤਾਂ ਕੀ ਗੱਲ
ਕਹੀ ਨਾ ਜਾਏ
ਕਹੀ ਨਾ ਜਾਏ ਉਹਦੀ ਗੱਲ ਅਸੀਂ ਨਹੀਂ ਕਹਿ ਸਕਦੇ ਕੁਛ ਵੀ ਉਹਦੇ ਬਾਰੇ ਅਸੀਂ ਨਹੀਂ ਕੁਛ ਕਹਿ ਸਕਦੇ ਹਾਂ ਕਹਾ ਲੈਂਦਾ ਉਹਦਾ ਤੇ ਆਪ ਹੀ ਕਹਾ ਲੈਂਦਾ ਫਿਰ ਬੁਲਾਇਆ ਬੋਲਦਾ ਜਦੋਂ ਕਹਾ ਲੈਂਦਾ ਫਿਰ ਬੁਲਾਇਆ ਬੋਲ ਦਿੰਦਾ ਜਿੰਨਾ ਕੋ ਜਿਹੋ ਜਿਹਾ ਜਿਵੇਂ ਬੁਲਾਉਂਦਾ ਫਿਰ ਬੋਲ ਦਿੰਦਾ ਬੰਦਾ ਨਹੀਂ ਕਹਿ ਸਕਦਾ ਕੁਛ ਵੀ ਸੱਚ ਅਲੱਖ ਵਡਾਉਣੀ ਤਾਂ ਕੀ ਗੱਲ
ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚੇ ਸੁਣਨੇ ਨੂੰ ਪਠਾਏ
ਹਾਂ ਅੰਮ੍ਰਿਤ ਨਾਮ ਸੁਣੋ ਪਰ ਤੁਸੀਂ ਇਹ ਗੁਰਬਾਣੀ ਸੁਣੋ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ
ਸੱਚੇ ਸੁਣਨੇ ਨੂੰ
ਸੱਚੇ ਸੁਣਨੇ ਨੂੰ ਹਾਲੇ ਤੁਸੀਂ ਇੰਨਾ ਕੰਮ ਕਰ ਲਓ ਪਵਿੱਤਰ ਹੋ ਜਾਓ ਸੱਚੇ ਸੁਣਨੇ ਨੂੰ ਪਠਾਏ ਕਹੇ ਨਾਨਕ
ਅੰਮ੍ਰਿਤ ਨਾਮ ਸੁਣੋ
ਅੰਮ੍ਰਿਤ ਨਾਮ ਸੁਣੋ
ਪਵਿੱਤਰ ਹੋਵੋ
ਪਵਿੱਤਰ ਹੋਵੋ
ਸੱਚੇ ਸੁਣਨੇ
ਨੂੰ ਸੱਚੇ ਸੁਣਨੇ ਨੂੰ ਪਠਾਏ
ਅੰਮ੍ਰਿਤ ਨਾਮ
ਅੰਮ੍ਰਿਤ ਨਾਮ ਸੁਣੋ ਅੰਮ੍ਰਿਤ ਨਾਮ ਦਾ ਅਸਲ ਚ ਜਿਹੜਾ ਗਿਆਨ ਅੰਮ੍ਰਿਤ ਹੈ ਗਿਆਨ ਹੈ ਜਿਹੜਾ ਨਾਮ ਹੈ ਹੁੰਦਾ ਹੀ ਅੰਮ੍ਰਿਤ ਹੈ ਸੱਚ ਆਪਣੇ ਆਪ ਚ ਅੰਮ੍ਰਿਤ ਹੈ ਅੰਮ੍ਰਿਤ ਕਹਿੰਦੇ ਨੇ ਜਿਹੜਾ ਮਰਦਾ ਜੀ ਮ੍ਰਿਤਿਉ ਤੋਂ ਰਹਿਤ ਸਦਾ ਰਹਿਣ ਵਾਲਾ ਸੱਚ ਸਦਾ ਰਹਿਣ ਵਾਲਾ ਸੱਚ ਜਿਹੜਾ ਹੈ ਸਦਾ ਹੀ ਰਹਿੰਦਾ ਝੂਠ ਸਦਾ ਨਹੀਂ ਰਹਿੰਦਾ ਮਾਇਆ ਤਾਂ ਸਦਾ ਰਹਿੰਦੀ ਹੈ ਮਾਇਆ ਦਾ ਪਰ ਇਹ ਰੂਪ ਨਹੀਂ ਹੈ ਜਿਹੜਾ ਸਾਡੇ ਰੂਪ ਦਾ ਇਹ ਤੱਤਾਂ ਦਾ ਰੂਪ ਦੇ ਵਿੱਚ ਹੈ ਮਾਇਆ ਇਹ ਵੀ ਰਹਿੰਦੀ ਹੈ ਜਾਂਦੀ ਕਿਤੇ ਨਹੀਂ ਇੱਕ ਰੂਪ ਨਹੀਂ ਰਹਿੰਦਾ ਇਹਦਾ ਰੂਪ ਬਦਲਦਾ ਰਹਿੰਦਾ ਮਾਇਆ ਦੇ ਵਿੱਚ ਚੇਂਜ ਹੁੰਦੀ ਹੈ ਨਾ ਬਦਲਦੀ ਹੈ ਮਾਇਆ ਦੇ ਉੱਤੇ ਸਮੇਂ ਦਾ ਅਸਰ ਹੈ ਸਮੇਂ ਦਾ ਅਸਰ ਹੈ ਨਾ ਮਾਇਆ ਦੇ ਉੱਤੇ ਆਤਮਾ ਤੇ ਸਮੇਂ ਦਾ ਅਸਰ ਨਹੀਂ ਹੈ ਆਤਮਾ ਦੇ ਉੱਤੇ ਸਮੇਂ ਦਾ ਕਿਸੇ ਚੀਜ਼ ਦਾ ਅਸਰ ਨਹੀਂ। ਇਹ ਤੇ ਆਪਣਾ ਆਪ ਦਾ ਹੀ ਅਸਰ ਹੈ, ਕਿਸੇ ਦਾ ਅਸਰ ਨਹੀਂ ਇਹ ਤੇ ਪੈਂਦਾ। ਇਹ ਮਾਇਆ ਨਾਲ ਮੋਹ ਆਪਣੇ ਅੰਦਰ ਆਪ ਹੀ ਪਾੜ ਲੈਂਦੀ ਹੈ, ਕੋਈ ਨਹੀਂ ਇਹਦੇ ਅੰਦਰ ਦਾਖਲ ਕਰ ਸਕਦਾ ਕਿਸੇ ਚੀਜ਼ ਨੂੰ। ਇਹਦੇ ਆਪਣੇ ਮੰਨਣ ਦੇ, ਇਹਦੇ ਆਪਣੇ ਵਸ ਦੀ ਹੋਈ ਗੱਲ ਹੈ। ਮਾਇਆ ਦਾ ਮੋਹ ਤਿਆਗ ਦਵੇ ਚਾਹੇ ਪਾੜ ਲਵੇ ਨਾ ਤਿਆਗੇ, ਲੋਭ ਚਾਹੇ ਅਸੀਂ ਤਿਆਗ ਦੀਏ ਚਾਹੇ ਨਾ ਤਿਆਗੀਏ, ਕ੍ਰੋਧ ਚਾਹੇ ਤਿਆਗ ਦੀਏ ਚਾਹੇ ਨਾ ਤਿਆਗੀਏ। ਕਈ ਕਹਿੰਦੇ ਨੇ ਕਈਆਂ ਨੂੰ ਗੁੱਸਾ ਆਉਂਦਾ ਹੀ ਨਹੀਂ, ਕਿਉਂ ਜੀ ਉਹਨਾਂ ਨੂੰ ਕਿਉਂ ਨਹੀਂ ਆਉਂਦਾ? ਕਈਆਂ ਨੂੰ ਗੁੱਸਾ ਜ਼ਿਆਦਾ ਆਉਂਦਾ, ਕਈਆਂ ਨੂੰ ਆਉਂਦਾ ਹੀ ਨਹੀਂ। ਅਸਲ ਚ ਗੁੱਸਾ ਕਰਦੇ ਨਹੀਂ ਹੁਣ, ਸਾਡੇ ਵੱਸ ਦੀ ਗੱਲ ਹੈ ਗੁੱਸਾ ਨਾ ਕਰੀਏ। ਕਈ ਵਾਰ ਅਸੀਂ ਉਹੀ ਗੁੱਸਾ ਕਰ ਲੈਂਦੇ ਹਾਂ, ਕਈ ਵਾਰ ਅਸੀਂ ਕਰਦੇ ਹੀ ਨਹੀਂ। ਆਪਸ ਵਿੱਚ ਹੀ ਦੋਸਤ ਮਿੱਤਰ ਹੁੰਦੇ ਨੇ, ਉਹ ਇਹੋ ਜਿਹੀ ਗੱਲ ਕਹਿੰਦੇ, ਉਹਦਾ ਗੁੱਸਾ ਨਹੀਂ ਕਹਿੰਦੇ, ਇਹ ਤਾਂ ਦੋਸਤ ਹੈ ਮੇਰਾ, ਇਹਦਾ ਨਹੀਂ ਕਰਨਾ। ਐਂ ਨਾ ਥੋੜ੍ਹੀ ਜਿਹੀ ਵੀ ਕਹਿ ਤੀ ਇਹਦਾ ਕਰਨਾ, ਉਹ ਤਾਂ ਸਾਡੀ ਮਰਜ਼ੀ ਦੀ ਗੱਲ ਹੋਈ ਨਾ। ਇਹ ਕ੍ਰੋਧ ਗੁੱਸਾ ਜਿਹੜੇ ਵਿਕਾਰ ਨੇ ਸਾਡੀ ਮਰਜ਼ੀ ਦੀ ਗੱਲ ਹੈ, ਆਤਮਾ ਤੇ ਕਿਸੇ ਚੀਜ਼ ਦਾ ਕੋਈ ਅਸਰ ਨਹੀਂ, ਗੁਰਬਾਣੀ ਦਾ ਵੀ ਇਹ ਤਾਂ ਕੋਈ ਅਸਰ ਨਹੀਂ। ਜੇ ਨਾ ਇਹ ਆਪਣੇ ਆਪ ਅਸਰ ਮੰਨੇ ਚਾਹੇ ਨਾ ਮੰਨੇ, ਇੰਡੀਪੈਂਡੈਂਟ ਹੈ। ਇਸ ਕਰਕੇ ਗੁਰਬਾਣੀ ਦਾ ਲੋਕਾਂ ਦੇ ਅਸਰ ਕਿਉਂ ਨਹੀਂ ਪੈਂਦਾ? ਉਹ ਪੈਣ ਨਹੀਂ ਦਿੰਦੇ, ਉਹਨਾਂ ਦੀ ਮਰਜ਼ੀ। ਇੰਡੀਪੈਂਡੈਂਟ ਹੈ ਆਤਮਾ, ਸਿਰਫ ਡਿਪੈਂਡੈਂਟ ਕਾਹਦੇ ਵਾਸਤੇ? ਡਿਪੈਂਡੈਂਟ ਸਰੀਰ ਕਰਕੇ, ਸਰੀਰ ਦੀਆਂ ਲੋੜਾਂ ਨੇ ਉਹ ਸਾਡੇ ਵਾਸਤੇ ਨਹੀਂ ਹੈ, ਕੁਦਰਤ ਪਰਮੇਸ਼ਰ ਦੀ ਹੈ। ਉਹਦੇ ਚ ਅਸੀਂ ਦਖਲ ਨਹੀਂ ਦੇ ਸਕਦੇ, ਉਹ ਚ ਨਹੀਂ ਅਸੀਂ ਦਖਲ ਦੇ ਸਕਦੇ। ਗੁਰਬਾਣੀ ਅਸੀਂ ਮੰਨੀਏ ਨਾ ਉਹ ਨਹੀਂ ਸਾਡੇ ਵਾਸਤੇ ਦੀ ਗੱਲ, ਜੋ ਕੰਮ ਕਰਨਾ ਹੈ ਕਰੀਏ ਨਾ ਕਰੀਏ ਸਾਡੇ ਵਾਸਤੇ ਦੀ ਗੱਲ, ਆਪਣਾ ਅੱਗਾ ਸਵਾਰੀਏ ਨਾ ਸਵਾਰੀਏ ਸਾਡੇ ਵਾਸਤੇ ਦੀ ਗੱਲ, ਗੁੱਸਾ ਕਿਸੇ ਦਾ ਕਰੀਏ ਨਾ ਕਰੀਏ ਸਾਡੇ ਵਾਸਤੇ ਦੀ ਗੱਲ, ਲੋਭ ਕਰੀਏ ਜਾਂ ਤਿਆਗ ਦੀਏ ਸਾਡੇ ਵਾਸਤੇ ਦੀ ਗੱਲ ਹੈ। ਇਸ ਕਰਕੇ ਇਹਦੇ ਵਸ ਵਿੱਚ ਵੀ ਬਹੁਤ ਕੁਛ ਹੈ। ਇਹ ਦੋਵੇਂ ਗੱਲਾਂ ਇਕੱਠੀਆਂ ਹੀ ਨੇ ਚੱਲਦੀਆਂ, ਕਿਉਂਕਿ ਸੱਚ ਹੈ ਇਹਦੇ ਤੇ ਕਿਸੇ ਦਾ ਅਸਰ ਨਹੀਂ ਹੁੰਦਾ, ਇਹ ਤੇ ਆਪਣੀ ਮਰਜ਼ੀ ਦਾ ਅਸਰ ਹੁੰਦਾ। ਸੱਚ ਤੇ ਆਪਣੀ ਮਰਜ਼ੀ ਦਾ ਅਸਰ ਹੈ, ਮਾਇਆ ਤੇ ਕਿਸੇ ਦੀ ਮਰਜ਼ੀ ਦਾ ਅਸਰ ਹੈ, ਮਾਇਆ ਤੇ ਧੁੱਪ ਦੀ ਮਰਜ਼ੀ ਦਾ ਅਸਰ ਹੈ। ਕਈ ਧੁੱਪੇ ਚੀਜ਼ਾਂ ਖਰਾਬ ਹੋ ਜਾਂਦੀਆਂ ਨੇ।
ਨਾਮ ਸੁਣੋ ਪਵਿੱਤਰ ਹੋਵੋ, ਸੱਚੇ ਸੁਣਦੇ ਨੋ
ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ। ਇਸ ਕਰਕੇ ਨਾਨਕ ਕਹਿੰਦੇ ਨੇ ਕਿ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਤੁਸੀਂ ਇਹ ਗੱਲ ਮੰਨ ਲਓ ਤੁਹਾਡੀ ਮਰਜ਼ੀ ਦਾ ਹੀ ਅਸਰ ਹੋਣਾ।
ਸੱਚੇ ਸੁਣਦੇ ਨੂੰ ਪਠਾਏ,
ਇਹ ਤੇ ਮਰਜ਼ੀ ਦਾ ਅਸਰ ਹੈ, ਪਵਿੱਤਰ ਹੋ ਜਾਓ ਨਾਮ ਸੁਣ ਲਓ ਸੱਚੇ ਸੁਣਨ ਨੂੰ ਪਠਾਏ, ਜਬਰਦਸਤੀ ਨਹੀਂ ਅਸਰ ਹੋਣਾ, ਸਾਡੀ ਮਰਜ਼ੀ ਦਾ ਅਸਰ ਹੋਣਾ। ਇਸੇ ਕਰਕੇ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਇਹ ਚੰਗੀ ਗੱਲ ਹੈ, ਕਰ ਲੋ ਰਹਿ ਉਹ ਦਿੱਤੀ ਹੈ, ਪਰ ਜੇ ਸਾਡੀ ਉਹ ਚੱਲਣੀ ਹੈ ਫਿਰ ਵੀ ਹੋਵੋ ਚਾਹੇ ਨਾ ਹੋਵੋ, ਹੋਈਏ ਚਾਹੇ ਨਾ ਹੋਈਏ, ਇਹਦੇ ਤੇ ਇਹਦੀ ਮਰਜ਼ੀ ਦਾ ਅਸਰ ਹੁੰਦਾ। ਇਹ ਗੱਲ ਇੱਥੇ ਕਹੀ ਹੋਈ ਹੈ, ਹਰ ਹਰ ਜੀਓ ਗੁਫਾ ਅੰਦਰ ਰੱਖ, ਹਰ ਨੇ ਆਪਣਾ ਜੀਓ ਆਪਣਾ ਮਨ ਰੁੱਖੀ ਮਨ ਅਸਲ ਜਿਹੜਾ ਕਹਿੰਦਾ, ਜਿਹੜਾ ਬੋਲਦਾ ਹਰੇ ਹੈ ਬੋਲਦਾ, ਜਿਹੜਾ ਕਹਿੰਦਾ ਮੇਰਾ ਮਨ ਉਹ ਆਪੇ ਹਰ ਹੈ, ਹਰ ਜਨ ਹਰ ਅੰਤਰ ਨਹੀਂ, ਜਾਂ ਹਰ ਜਨ ਬਣ ਜਾਂਦਾ ਫਿਰ ਹਰ ਬਣ ਜਾਂਦਾ, ਉਹ ਜਿਹੜਾ ਮਨ ਹੈ ਇਹੀ ਜਨ ਬਣਨਾ, ਮਨ ਨੇ ਜਨ ਬਣਨਾ। ਜਨ ਦਾ ਮਤਲਬ ਮਨ ਨੂੰ ਜਾਣਕਾਰੀ ਨਹੀਂ ਹੈ, ਮਨ ਨੂੰ ਜਾਣਕਾਰੀ ਘੱਟ ਹੈ, ਅਗਿਆਨੀ ਹੈ, ਜਾਂ ਗਿਆਨ ਇਹਦਾ ਪੂਰਾ ਹੋ ਜਾਊਗਾ, ਇਸੇ ਕਰਕੇ ਹੁਕਮ ਦਾ ਵਿਰੋਧ ਕਰ ਬੈਠਿਆ ਨਾ ਸੱਚਖੰਡ ਦੇ ਵਿੱਚ, ਗਿਆਨ ਘੱਟ ਕਰਕੇ ਆਪਣੇ ਆਪ ਨੂੰ ਸਿਆਣਾ ਮੰਨ ਬੈਠਿਆ। ਆਪਣੇ ਆਪ ਨੂੰ ਸਿਆਣਾ ਮੰਨਣਾ ਹੰਕਾਰ ਹੈ, ਆਪਣੇ ਆਪ ਨੂੰ ਬਹੁਤਾ ਸਿਆਣਾ ਮੰਨਣਾ ਹੰਕਾਰ ਹੁੰਦਾ, ਵਿਦਵਾਨ ਇਵੇਂ ਬੰਦੇ ਨੇ, ਆਪਣੇ ਆਪ ਨੂੰ ਬਹੁਤਾ ਸਿਆਣਾ ਮੰਨਣਾ ਹੰਕਾਰ ਹੁੰਦਾ। ਭਗਤਾਂ ਨੇ ਨਹੀਂ ਮੰਨਿਆ ਆਪਣੇ ਆਪ ਨੂੰ ਸਿਆਣਾ, ਉਹ ਤਾਂ ਕਹਿੰਦੇ ਜਿਉਂ ਬੁਲਾਵੋ ਤੇ ਨਾਨਕ ਦਾਸ ਬੋਲੇ,
ਜੀਓ ਨੇ ਜਨ ਬਣਨਾ ਜੀ,
ਜੋ ਭਰਮ ਹੈ ਸਾਡੇ ਮਨ ਵਿੱਚ ਭਰਮ ਹੈ ਭਰਮ ਹੁੰਦਾ ਹੀ ਮਨ ਵਿੱਚ ਹੈ। ਜਿਨਕੇ ਮਨ ਮੈਂ ਭਰਮ, ਮਨ ਦਾ ਭਰਮ ਦੂਰ ਹੋਣਾ, ਇਸ ਕਰਕੇ ਮਨ ਨੂੰ ਹੀ ਸਰੀਰ ਦੇ ਵਿੱਚ ਭਰਮ ਦੂਰ ਕਰਨ ਵਾਸਤੇ ਅੱਗੇ ਕੀਤਾ, ਮਨ ਨੂੰ ਅੱਗੇ ਕੀਤਾ, ਮਨ ਦਾ ਭਰਮ ਦੂਰ ਹੋਣਾ। ਕੀ ਤਾਂ ਹੋਣਾ ਜੇ ਸਤਿਗੁਰ ਕੋਈ ਮਿਲ ਜਾਵੇ ਸੱਚ ਦੇ ਗਿਆਨ ਨਾਲ, ਸੱਚ ਨਾਲ। ਜੀਉ ਸਤ ਸਰੂਪ ਹੈ, ਹਰ ਵੀ ਸਤ ਸਰੂਪ ਹੈ, ਇਹਨੂੰ ਆਪਣਾ ਹੀ ਗਿਆਨ ਹੈ ਨੀ, ਆਪਣਾ ਹੀ ਗਿਆਨ ਹੈ ਨੀ। ਜਦ ਸਦਾ ਜਾਂਦੇ ਹਾਂ ਅਸੀਂ, ਆਪਣਾ ਗਿਆਨ ਨਹੀਂ ਹੁੰਦਾ ਸਾਨੂੰ। ਸੁੱਤੇ ਨੂੰ ਆਪਣਾ ਗਿਆਨ ਨਹੀਂ ਹੁੰਦਾ। ਹਾਂਜੀ, ਜੀਉ ਗੁਫਾ ਤਾਂ ਰੱਖ ਕੇ ਬਾਜਾ ਪਵਣ,
ਬਾਜਾ ਪਵਣ ਵਜਾਇਆ।
ਆ ਜਿਹੜਾ ਬਾਜਾ ਵੱਜਦਾ ਬੋਲਦਾ ਨਾ ਸਰੀਰ ਦੇ, ਪਾਉਣ ਨਾਲ ਵੱਜਦਾ ਬਾਜਾ, ਤਾਂ ਉਹ ਨੀ ਬੋਲਦਾ ਹੈ, ਇਹ ਬਾਜਾ ਪਾਉਣ ਦਾ। ਹੁਣ ਕੀ ਬਾਣੀ, ਬਾਜਾ ਤਾਂ ਵੱਜਦਾ ਹਵਾ ਦਾ ਹੀ, ਜੀਉ ਗੁਫਾ ਅੰਦਰ ਵਜਾਉਂਦਾ ਉਹ ਹੈ, ਉਹ ਵਜਾਉਣ ਵਾਲਾ ਹਵਾ ਨਾਲ ਵੱਜਦਾ। ਬਾਜੇ ਚ ਹਵਾ ਹੀ ਹੁੰਦੀ ਹੈ, ਆਪਾਂ ਹਾਰਮੋਨੀਅਮ ਵਜਾਉਣੇ ਵਿੱਚ ਹਵਾ ਹੀ ਬੋਲਦੀ ਹੈ ਆਦਮੀ ਦਾ ਬਹੁਦਾਰੀ ਵਿੱਚ।
ਬਜਾਇਆ ਬਾਜਾ ਪਾਉਣ, ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਕਬੂਤਰ ਰਖਾਇਆ।
ਬਜਾਇਆ ਬਾਜਾ ਪਾਉਣ, ਬਾਜਾ ਪਾਉਣ ਨੇ ਬਜਾਇਆ ਸਿਰਫ, ਨੌ ਦੁਆਰੇ ਪ੍ਰਗਟ ਨੇ ਦੇ, ਸਰੀਰ ਦੇ ਨੌ ਦੁਆਰੇ ਪ੍ਰਗਟ ਨੇ, ਦਸਵਾਂ ਗੁਪਤਾ। ਜਿੱਥੇ ਜੀਉ ਬੈਠਾ ਗੁਫਾ ਦੇ ਵਿੱਚ, ਉਹ ਦੁਆਰਾ ਗੁਪਤਾ, ਜਿਹੜੀ ਗੁਫਾ ਹੈ ਉਹ ਗੁਪਤਾ, ਉਹੀ ਗੁਰਦੁਆਰੇ ਲਾਏ ਭਾਵਨਿਕ ਨਾ ਦਸਵਾਂ ਦੁਆਰ ਲਿਖਾਇਆ ਨਾ। ਦਸਵੇਂ ਦੁਆਰ ਦਾ ਜੇ ਪਤਾ ਲੱਗ ਜਾਵੇ, ਦਸਵੇਂ ਦੁਆਰ ਬਾਰੇ ਲੋਕਾਂ ਨੂੰ ਭੁਲੇਖਾ ਹੈ। ਗੁਰੂ ਦੁਆਰੇ ਲਾਏ ਭਾਵਨੀ, ਜੇ ਆਪਣੇ ਸੁਰਤੀ ਬਿਰਤੀ ਨੂੰ, ਜੇ ਗੁਰੂ ਦੁਆਰੇ ਦੀ ਇੱਛਾ ਪ੍ਰਗਟ ਹੋ ਜਾਵੇ ਜਾਣਨ ਦੀ, ਇਹਦੀ
ਇੱਕ ਨਾ ਦਸਵਾਂ ਦੁਆਰ
ਧਿਆਨ ਗੁਰੂ ਦੁਆਰੇ ਚ ਰੱਖੇ ਆਪਣਾ, ਗੁਰਦੁਆਰਾ ਕੀ ਹੁੰਦਾ, ਮਨ ਦੇ ਅੰਦਰ ਗੁਰੂਦੁਆਰਾ ਹੈ। ਮਨ ਮੈਂ ਆਪ ਹੈ ਨਾ, ਉਹ ਮਨ ਦੇ ਵਿੱਚ ਆਪ ਹੈ, ਜਿਹੜੀ ਅੰਤਰ ਆਤਮਾ ਦੀ ਆਵਾਜ਼ ਹੈ ਮਨ ਦੇ ਅੰਦਰੋਂ ਆਉਂਦੀ ਹੈ, ਜਿੱਥੋਂ ਆਵਾਜ਼ ਆਉਂਦੀ ਹੈ ਉਹ ਗੁਰੂਦੁਆਰਾ, ਮੋਟੇ ਤੌਰ ਤੇ ਪਹਿਲਾਂ ਮੋਟੇ ਤੌਰ ਤੇ ਇਹੀ ਹੈ।
ਗੁਰਦੁਆਰੇ
ਜਿੱਥੋਂ ਅੰਤਰ ਆਤਮਾ ਦੀ ਆਵਾਜ਼ ਆਉਂਦੀ ਹੈ ਨਾ ਸਾਨੂੰ, ਉਹ ਗੁਰੂਦੁਆਰਾ। ਉੱਥੇ ਰਾਮ ਬੋਲਦਾ, ਰਾਮ ਬੈਠਾ ਨਾ, ਉੱਥੇ ਲਾਵੇ ਭਾਵਨੀ, ਉੱਥੇ ਸੁਰਤ ਟਿਕਾਵੇ ਧਿਆਨ। ਧਿਆਨ ਹੁਣ ਤਿਰਕੁੰਡੀ ਜਾ ਸਾਡਾ, ਤਿਰਕੁੰਡੀ ਸਾਨੂੰ ਸੰਸਾਰ ਨਾਲ ਜੋੜਦੀ ਹੈ, ਤਿਰਕੁੰਡੀ ਵਿੱਚ ਤਾਂ ਸੰਸਾਰ ਹੁੰਦਾ, ਇਹ ਤਿਰਕੁੰਡੀ ਨੂੰ ਇਹ ਦਸਮ ਦੁਆਰ ਕਹੀ ਜਾਂਦੇ ਨੇ। ਇਸ ਕਰਕੇ ਦਸਮ ਦੁਆਰ ਨਹੀਂ ਦੇਖਿਆ ਕਿਸੇ ਨੂੰ ਵੀ ਸਮਝ ਨਹੀਂ ਆਈ। ਗੁਰੂਦੁਆਰੇ ਲਾਏ ਭਾਵਨੀ ਇੱਕ ਨਾ ਦਸਮ ਦੁਆਰ ਦਿਖਾਇਆ, ਜਿਹੜਾ ਹਿਰਦੇ ਵਿੱਚ ਚੱਕਿਆ ਉਹ ਹਿਰਦੇ ਵਿੱਚ ਦਸਮ ਦੁਆਰ ਦਿਖਿਆ। ਤਿਰਕੁਟੀ ਵਾਲਿਆਂ ਨੂੰ ਕਿਸੇ ਨੂੰ ਦਸਮ ਦੁਆਰ ਦਾ ਪਤਾ ਹੀ ਨਹੀਂ ਲੱਗਿਆ, ਗੱਲ ਆ ਹੈ। ਇਸ ਗੱਲ ਦਾ ਗੁਰੂ ਅਮਰਦਾਸ ਨੂੰ ਨਹੀਂ ਸੀ ਪਹਿਲਾਂ ਪਤਾ, ਗੁਰੂ ਅੰਗਦ ਦੇਵ ਦੇ ਮਿਲਣ ਤੋਂ, ਉਹ ਵੀ ਤਿਰਕੁਟੀ ਨੂੰ ਸਮਝਦੇ ਸੀ, ਤਾਂ ਇਹ ਗੱਲ ਲਿਖ ਰਹੇ ਨੇ। ਬਾਕੀਆਂ ਮੱਤਾਂ ਵਾਲੇ ਤਿਰਕੁਟੀ ਨੂੰ ਸਮਝਦੇ, ਹੁਣ ਸਿੱਖ ਸਮਝੀ ਜਾਂਦੇ ਨੇ, ਹੁਣ ਵੀ ਪ੍ਰਚਾਰ ਇਸ ਦਾ ਹੋ ਰਿਹਾ, ਟੀਕਿਆਂ ਵਾਲੇ ਇਹੀ ਕਹੀ ਜਾਂਦੇ ਨੇ, ਸਾਰੇ ਵਿਦਵਾਨ ਇਹੀ ਕਹੀ ਜਾਂਦੇ ਨੇ, ਬੜੇ ਬੜੇ ਡਾਕਟਰ ਜੋਸਫ ਵਰਗੇ ਇਹੀ ਕਹੀ ਜਾਂਦੇ ਨੇ
ਤਿਰਕੁਟੀ ਨੂੰ।
ਉਹਨਾਂ ਦੀ ਰੀਸ ਜੋਗੀਆਂ ਦੀ, ਉਹ ਜੇ ਤਿਰਕੁਟੀ ਹੋਈ ਜਾਵੇ ਜੋਗੀ ਦਾ, ਗੁਰੂ ਨਾਨਕ ਦਾ ਕੀ ਫਰਕ ਸੀ ਜੋਗੀਆਂ ਦਾ, ਫਿਰ ਤਾਂ ਜੋਗੀ ਠੀਕ ਸੀ। ਪੰਡਤ ਦਾ ਤਾਂ ਮੇਲੇ ਕੋਈ ਨੀ, ਪੰਡਤ ਨੇ ਤਾਂ ਬਾਟ ਪਾੜੀ ਹੋਈ ਹੈ, ਪੜ੍ਹਨਾ ਤਾਂ ਧਰਮ ਛੱਡ ਬੈਠਾ ਔਰ ਛਡਾ ਰਿਹਾ ਲੋਕਾਂ ਦਾ, ਇਹਦਾ ਗੱਲ ਇਹ ਨਹੀਂ ਹੈ। ਜੇ ਬਾਟ ਪਾੜੀ ਕਹਿਤਾ, ਜਾਣ ਬੁੱਝ ਕੇ ਪਾੜੀਏ, ਉਹ ਤਾਂ ਜਾਣੇ ਨਹੀਂ ਚਾਹੁੰਦਾ, ਕਿਸੇ ਨੂੰ ਜਾਣ ਦੇਣੇ ਨਹੀਂ ਚਾਹੁੰਦਾ ਸੱਚ ਦੇ ਰਸਤੇ। ਜੋਗੀ ਜਾਣਾ ਚਾਹੁੰਦਾ, ਉਹਨੂੰ ਸਮਝ ਹੈ ਨਹੀਂ, ਜੋਗੀ ਜਾਣਾ ਚਾਹੁੰਦਾ ਸੀ, ਇਸ ਕਰਕੇ ਜੋਗੀਆਂ ਨੂੰ ਸਮਝਾਇਆ ਗੁਰੂ ਨਾਨਕ ਨੇ, ਪੜ੍ਹਤ ਨੂੰ ਨਹੀਂ ਸਮਝਾਇਆ। ਉਹਦਾ ਸ਼ੈਤਾਨ ਦਾ ਕੀ ਸਮਝਾਉਣਾ, ਤਾਂ ਸ਼ੈਤਾਨ ਜੋਗੀ ਸ਼ੈਤਾਨ ਨਹੀਂ ਸੀ, ਕਾਰੀ ਜ਼ਰੂਰ ਸੀ, ਖੋਬੇ ਅੜ ਗਈ, ਤੇ ਅਸੀਂ ਗੁਰੂ ਹਾਂ ਸੰਸਾਰ ਦੇ। ਜੇ ਅਸੀਂ ਨਾਨਕ ਦੀ ਗੱਲ ਬਣ ਗਏ ਸਾਡੇ ਪੱਲੇ ਗੁਰਿਆਈ ਨਹੀਂ ਰਹਿਣੀ। ਉਹ ਹਉਮੈ ਅੜ ਗਈ ਉੱਥੇ ਆ ਕੇ ਉਹਨਾਂ ਦੀ, ਕਿਉਂ ਸਾਰੇ ਧਰਮ ਹਉਮੈ ਪੈਦਾ ਕਰਦੇ ਨੇ। ਇਹ ਤਾਂ ਕਿਹਾ ਹੋਇਆ ਹੀ ਆ, ਨਿਉਲੀ ਕਰਮ ਕਰਦੇ ਨਿਬਲ ਭਜਾਊਗਾ ਸਾਡੇ, ਪੰਜ ਜਣਾ ਸੰਗ ਨਾਲ ਛੁੱਟ ਕੇ ਅੱਧ ਕਾ ਹਮਤ ਵੱਧਦੇ, ਹੰਕਾਰ ਵੱਧ ਗਿਆ ਸੀ ਉਹਨਾਂ ਦਾ। ਅਸੀਂ ਈਡ ਨਹੀਂ ਬਣਨੀ, ਛੋਟੇ ਨਹੀਂ ਬਣਨਾ, ਛੋਟੇ ਨਹੀਂ ਸੀ ਬਣਨਾ ਤੇ ਛੋਟੇ ਰਹਿ ਗਏ। ਜੇ ਛੋਟੇ ਬਣਨਾ ਮੰਨ ਲੈਂਦੇ ਬੜੇ ਹੋ ਜਾਂਦੇ, ਜਿਹਨੇ ਛੋਟਾ ਹੋਣਾ ਮੰਨਿਆ ਉਹੀ ਬੜਾ ਹੋਇਆ। ਜਿਹੜਾ ਆਪਣੇ ਆਪ ਨੂੰ ਬੜਾ ਸਮਝਦਾ ਰਿਹਾ ਛੋਟਾ ਹੋਣਾ ਮੰਨਿਆ ਨਹੀਂ, ਉਹ ਛੋਟਾ ਹੀ ਰਹਿ ਗਿਆ, ਉਹਦਾ ਗਿਆਨ ਛੋਟਾ ਹੀ ਰਹਿ ਗਿਆ, ਥੋੜਾ ਹੀ ਰਹਿ ਗਿਆ। ਯੋਗੀਆਂ ਨੂੰ ਉਪਦੇਸ਼ ਕੀਤਾ, ਕਬੀਰ ਕੀ ਕਹਿ ਰਿਹਾ ਸੀ, ਕਬੀਰ ਨੇ ਵੀ ਯੋਗੀਆਂ ਨੂੰ ਉਪਦੇਸ਼ ਕੀਤਾ, ਭਗਤਾਂ ਨੇ ਸਾਰਿਆਂ ਨੇ ਕੀਤਾ। ਯੋਗ ਨੂੰ ਬਹੁਤਾ ਮਾੜਾ ਨਹੀਂ ਕਿਹਾ ਹੋਇਆ, ਯੋਗੀਆਂ ਨੂੰ ਭੁੱਲਿਆ ਹੋਇਆ ਕਿਹਾ ਹੋਇਆ, ਗਲਤ ਫਹਿਮੀ ਚ ਫਸੇ ਤਾਂ ਕਿਹਾ ਹੋਇਆ, ਗਲਤ ਫਹਿਮੀ ਚ ਫਸੇ ਹੋਏ ਨਿੰਦਿਆ ਨਹੀਂ ਕੀਤੀ। ਹਾਂ ਪ੍ਰਪੰਚਾਂ ਦੀ ਨਿੰਦਿਆ ਕੀਤੀ ਹੈ, ਯੋਗੀਆਂ ਦੇ ਜਿਹੜੇ ਪ੍ਰਪੰਚ ਬਣਾਏ ਨੇ ਉਹਨਾਂ ਦੀ ਨਿੰਦਿਆ ਕੀਤੀ ਹੈ, ਨਾਟਕ ਚੇਟਕ ਦੀ ਨਿੰਦਿਆ ਕੀਤੀ, ਉਹ ਤਾਂ ਫਿਰ ਜਾਣ ਬੁੱਝ ਕੇ ਬਣਾਏ ਨੇ ਉਹਨਾਂ ਦੇ। ਪਹਿਲਾਂ ਤਾਂ ਕਹਿੰਦਾ ਮੈਂ ਜਾਣੇ ਉਹ ਪੜ੍ਹ ਪੋ ਪਲੋ, ਕਬੀਰ ਇਹੀ ਗੱਲ ਕਹਿੰਦਾ ਸੀ, ਮੈਂ ਸਮਝਿਆ ਵੀ ਪੜ੍ਹਨ ਨਾਲ, ਇਹੀ ਕਹਿੰਦੇ ਸੀ ਪੰਡਿਤ, ਹੁਣ ਵੀ ਇਹੀ ਕਹਿੰਦੇ ਨੇ ਪੜ੍ਹਨ ਨਾਲ ਜੀ ਬਸ ਵੇਲੇ ਪਾਰ ਪੜ੍ਹਨਾ ਗਿਆਨ ਹੋ ਜਾਂਦਾ, ਪੜ੍ਹਨਾ ਸਾਰੇ ਮਸਲੇ ਹੱਲ ਹੋ ਜਾਂਦੇ, ਪਰ ਜਿੰਨੀ ਪੜ੍ਹਾਈ ਦੁਨੀਆਂ ਚ ਹੋਈ ਹੈ ਉਨਾ ਬੇੜਾ ਗਰਕ ਹੋਇਆ। ਇਹ ਜਿਹੇ ਲੋਕ ਸ਼ਰਾਰਤੀ ਹੈ, ਸੰਗੀਨ ਜੁਰਮ ਨਹੀਂ ਸੀ, ਅੱਤਵਾਦੀ ਜਿੰਨੀ ਨੌਲੇਜ ਜ਼ਿਆਦਾ ਉਨੇ ਖਤਰਨਾਕ ਅੱਤਵਾਦੀ ਹੋ ਗਏ। ਜਿੰਨੇ ਹਥਿਆਰ ਖਤਰਨਾਕ ਨੇ, ਜਿੰਨੇ ਮੋਬਾਈਲ ਵਗੈਰਾ ਨੇ ਜੋ ਇੰਸਟਰੂਮੈਂਟ ਆਏ ਨੇ ਸਾਡੇ ਕੋਲ, ਉਨੀ ਖਤਰਨਾਕ ਹੋ ਗਿਆ ਅੱਤਵਾਦ। ਇਹ ਵਿਗਿਆਨ ਵਾਲਾ ਹੈ, ਵਿਗਿਆਨ ਨਹੀਂ ਚੰਗਾ, ਗਿਆਨ ਨਹੀਂ ਹੈ, ਗਿਆਨ ਨੇ ਵਿਗਿਆਨ, ਇਹ ਵਿਗਿਆਨ ਤੋਂ ਦੁੱਖੇ ਦੁੱਖ ਮਿਲਦੇ ਹੁੰਦੇ ਨੇ, ਮਿਲ ਵੀ ਰਹੇ ਨੇ ਸਮਝ ਨਹੀਂ ਰਹੇ, ਸੁੱਖ ਘੱਟ ਦੁੱਖ ਜ਼ਿਆਦਾ। ਜੇ ਸ਼ਰਾਰਤੀ ਬੰਦੇ ਦੇ ਹੱਥਾਂ 'ਚ ਫਿਰ ਮਿਸਯੂਜ਼ ਵੀ ਤਾਂ ਕੀਤਾ ਜਾ ਸਕਦਾ ਕਿਸੇ ਚੀਜ਼ ਦਾ, ਜਿੰਨੀ ਚੀਜ਼ ਖਤਰਨਾਕ ਹੁੰਦੀ ਹੈ ਉਹਦਾ ਮਿਸਯੂਜ਼ ਵੀ ਉਦਾਂ ਹੀ ਖਤਰਨਾਕ ਹੁੰਦਾ। ਜਿਹੜੀ ਬਜ਼ੁਰਗ ਇੱਕ ਮਿੰਟ 100 ਰਾਊਂਡ ਕੱਢ ਦਿੰਦੀ ਹੈ, ਜੇ ਕਿਸੇ ਗਲਤ ਆਦਮੀ ਦੇ ਹੱਥਾਂ 'ਚ ਆ ਜਾ ਫਿਰ ਕਲਾਸ 'ਚ ਜਾ ਕੇ ਚਲਾ ਦੇਵੇ ਕੋਈ ਨਿਆਣਾ, ਅੱਧੀ ਕਲਾਸ ਨੂੰ ਮਾਰ ਦੂ, ਕਿੰਨਾ ਨੁਕਸਾਨ। ਆ ਹਥਿਆਰ ਨੇ ਹੁਣ ਅੱਤਵਾਦੀਆਂ ਦੇ ਹੱਥ ਨਾਲ ਆ ਜਾਣਾ, ਕਿੰਨਾ ਫਿਕਰ ਪਿਆ ਹੋਇਆ। ਕਹਿੰਦਾ ਮੈਂ ਜਾਣੇ ਪੜ੍ਹੋ, ਪੜ੍ਹਾਈ ਤੋਂ ਹੀ ਪੈਦਾ ਹੋਇਆ ਨਾ ਇਹ ਸਭ ਕੁਛ। ਸਵਾਲ ਹੈ ਪੜ੍ਹਾਈ ਤੋਂ ਕੀ ਪੈਦਾ ਹੋਇਆ ਹੋਇਆ, ਮੈਂ ਜਾਣੇ ਪੜ੍ਹੋ, ਪੜ੍ਹਾਈ ਕਰਨੀ ਅਸੀਂ ਕੀ ਹੈ, ਕਿਹੜੀ ਨਹੀਂ ਕਰਨੀ, ਕਿਹੜੀ ਪੜ੍ਹਾਈ ਕਰਨੀ ਹੈ ਕਿਹੜੀ ਨਹੀਂ ਕਰਨੀ, ਇਹਦਾ ਫੈਸਲਾ ਪਹਿਲਾਂ ਹੀ ਕਰਨਾ ਚਾਹੀਦਾ ਸ਼ੁਰੂ ਕਰਨ ਤੋਂ, ਨਹੀਂ ਤਾਂ ਇੱਥੇ ਫਸ ਜਾਂਦੇ ਜਿੱਥੇ ਫਸੇ ਹੋਏ ਨੇ। ਹੁਣ ਗੁਰੂ ਗਿਆਨੀ ਪਹਿਲਾਂ ਫੈਸਲਾ ਕਰਦੇ ਵੀ ਇੱਧਰ ਰਾਹ ਤੁਰਨਾ ਨਹੀਂ ਆ, ਪੜ੍ਹਾਈ ਪੜ੍ਹਨੀ ਨਹੀਂ ਦੇਣੀ ਸੰਸਾਰ ਨੂੰ, ਇਹਦਾ ਗਾਹਾਂ ਜਾ ਕੇ ਨੁਕਸਾਨ ਹੋ ਜੂਗਾ। ਇਹਨਾਂ ਨੂੰ ਬੁੱਧੀ ਹੈ ਨੀ, ਬੁੱਧੀਹੀਨ ਨੇ, ਵਿਦਵਾਨ ਬੁੱਧੀਹੀਨ ਹੁੰਦੇ ਨੇ, ਬਾਅਦ ਚ ਪਤਾ ਲੱਗਦਾ ਵੀ ਉਲਟਾ ਕੰਮ ਕਰ ਲਿਆ ਅਸੀਂ, ਵਿਗੜੇ ਦਾ ਕੰਮ ਕੀ ਹੈ ਉਲਟਾ ਕਰ ਲਿਆ, ਉਹ ਤਾਂ ਹੋ ਗਿਆ ਉਲਟਾ। ਦੂਰ ਦੀ ਦ੍ਰਿਸ਼ਟੀ ਨਹੀਂ ਹੁੰਦੀ, ਦੇ ਲੰਬੀ ਨਜ਼ਰ ਨਿਹਾਲੀ ਵਾਲੀ ਗੱਲ ਨਹੀਂ ਹੁੰਦੀ। ਉਹਨੂੰ ਮੈਂ ਜਾਣਾ ਪੜ੍ਹਵੋ ਭਲੋ, ਕਹਿੰਦੇ ਪੜ੍ਹ ਲਿਆ, ਸੋਚਿਆ ਵੀ ਸ਼ਰਾਰਤੀ ਉਹ ਪੜ੍ਹੇ ਹੋਏ ਨੇ, ਜਿੰਨੇ ਸ਼ਰਾਰਤੀ ਨੇ ਸਾਰੇ ਪੜ੍ਹੇ ਹੋਏ ਨੇ, ਪੜ੍ਹਿਆ ਇਹਨਾਂ ਦਾ ਧਰਮ ਵਿਗਾੜਿਆ, ਪੰਡਿਤ ਨੇ ਇਹਦਾ ਸਾਰਾ ਸਿਆਪਾ ਹੀ ਖੜਾ ਕੀਤਾ ਹੋਇਆ। ਫਿਰ ਪਤਾ ਲੱਗਾ ਪੜ੍ਹਵੋ ਸੇ ਭਲੋ ਯੋਗ, ਪੜ੍ਹਨਾ ਨਹੀਂ ਗੱਲ ਬਣਦੀ, ਮਹਾਰਾਜ ਜਿੱਤ ਨੂੰ ਇੱਕ ਰੱਖਣ ਨਾਲ ਗੱਲ ਬਣਦੀ ਹੈ। ਅਸਲ ਤਾਂ ਯੋਗ ਦੀ ਲੋੜ ਸੀ, ਪੜ੍ਹਨ ਦੀ ਲੋੜ ਹੀ ਨਹੀਂ ਸੀ, ਤਾਂ ਹੀ ਕਿਹਾ ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵ, ਇਹਦਾ ਪੜ੍ਹਿਆ ਨੂੰ ਅਨਪੜ੍ਹਿਆ ਕਰਦੇ ਪਰਮਗਤ ਜੇ ਪਾਉਣੀ ਯੋਗ ਪਲ। ਫਿਰ ਯੋਗ ਕੀਤਾ, ਪੜ੍ਹਵੋ ਸੇ ਭਲੋ ਯੋਗ ਹੈ, ਯਾਨੀ ਪੰਡਿਤ ਨਾਲ ਯੋਗੀ ਚੰਗਾ, ਯੋਗੀ ਪਾਸ ਨਹੀਂ ਬਣਿਆ ਫਿਰ ਵੀ। ਫਿਰ ਅੱਗੇ ਕੀ ਹੈ, ਭਗਤ ਨੂੰ ਛੋਟੂ ਰਾਮ ਕੀ, ਪਰ ਹੁਣ ਮੈਂ ਯੋਗ ਤੇ ਵੀ ਕੰਮ ਚਲਿਆ ਗਿਆ, ਭਗਤ ਨੂੰ ਛੋਟੂ
ਰਾਮ ਕੀ,
ਯੋਗੀ ਵਿਚਾਲੇ ਖੜਾ। ਪੰਡਤ ਤੋਂ ਅੱਗੇ ਹੈ, ਸਿੱਖ ਧਰਮ ਤੋਂ ਪਿੱਛੇ। ਜੋਗ ਮਤ ਵਿਦਵਾਨਾਂ ਤੋਂ ਅੱਗੇ ਹੈ, ਅਹਿਸਾਸ ਵੀ ਵਿਦਵਾਨਾਂ ਤੋਂ ਸੰਤ ਅੱਗੇ ਰਹੇ। ਗੁਰਮਤ ਤਾਲੀਆਂ ਗੁਰਮੁਖਾਂ ਤੋਂ ਪਿੱਛੇ ਨੇ, ਵਿਚਾਲੇ ਨੇ ਸੰਤ ਦੇ ਸਾਰੇ, ਸਾਧ ਹੋਏ ਸੰਤ ਹੋਏ ਕਾਰ ਸੇ ਵਾਲੇ ਹੋਏ, ਇਹ ਵਿਚਾਲੇ ਨੇ, ਵਿਦਵਾਨਾਂ ਨਾਲ ਚੰਗੇ ਨੇ। ਵਿਦਵਾਨ ਇਹਨਾਂ ਦੀ ਨਿੰਦਿਆ ਕਰਦੇ, ਉਹ ਤੁਹਾਡੇ ਨਾਲ ਤਾਂ ਫਿਰ ਚੰਗੇ ਨੇ, ਤਿਆਗ ਹੈ ਇਹਨਾਂ ਚ, ਫਿਰ ਵੀ ਤੁਹਾਡੇ ਚ ਕੀ ਹੈ, ਕੁਛ ਵੀ ਨੀ। ਪੜਵੋ ਸੇ ਭਲੋ, ਹੁਣ ਕਹਿੰਦੇ ਭਗਤ ਨੂੰ ਛੋਡੋ ਨਾਮ ਕੀ ਭਾਵੇਂ ਦੋ ਲੋਕ, ਭਾਵੇਂ ਜੋਗੀ ਯਾਰ ਬਾਹਮਣ ਦੋਵੇਂ ਨਿੰਦਿਆ ਕਰੀ ਜਾਣ, ਰਾਮ ਦੀ ਭਗਤ ਮੈਂ ਨਹੀਂ ਛੱਡਦਾ। ਇਹ ਉਹ ਤੋਂ ਅੱਗੇ ਦੀ ਗੱਲ, ਜੋਗ ਤੋਂ ਅੱਗੇ ਹੈ ਭਗਤ ਰਾਮ ਕੀ, ਰਾਮ ਨੂੰ ਜਾਣ ਲੈਣਾ, ਰਾਮ ਨਾਮ ਨੂੰ ਜਾਣ ਲੈਣਾ। ਜਿਹਨੇ ਨਹੀਂ ਜਾਣਿਆ ਨਾ, ਪੰਡਤ ਪਹਿਲਾਂ ਕਰਦਾ ਨਾ ਰਾਮ ਰਾਮ ਵਾਲਾ ਨਾ, ਪੰਡਤ ਨੂੰ ਗਿਆ ਰਾਮ ਨਾਮ ਨਾ ਜਾਣਿਆ ਰਾਮ ਕਾ ਮੂੜੇ ਫਿਰ ਪਾਛੇ, ਹਾਂ ਰਾਮ ਨਾਮ ਜਾਣਿਆ ਤਾਂ ਹੈ ਨੀ, ਵਾਲਾ ਪਹਿਲਾਂ ਹੀ ਫੜ ਲਈ। ਇਹੀ ਗਲਤੀ ਸੰਤ ਕਰ ਰਹੇ ਨੇ। ਇੱਥੋਂ ਆ ਕੇ ਵਿਦਵਾਨ ਨੇ ਇਹ, ਪਰ ਮਾੜਾ ਮੋਟਾ ਜਿਹੜਾ ਤਿਆਗ ਹੈ ਉਹਦੇ ਕਰਕੇ ਪੰਡਤ ਨੂੰ ਅੱਗੇ ਵੀ ਨੇ।
ਗੁਰਦੁਆਰੇ ਲਾਏ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ,
ਦਸਵਾਂ ਦੁਆਰ ਉਹਨੂੰ ਪਤਾ ਲੱਗਦਾ ਜਿਹੜਾ ਗੁਰੂ ਦੁਆਰੇ ਜਿਹੜਾ ਅੰਤਰ ਆਤਮਾ ਵੱਲ ਧਿਆਨ ਰੱਖੇ, ਅੰਤਰ ਆਤਮਾ ਨਾਲ ਜੁੜਿਆ ਰਹੇ। ਅੰਤਰ ਆਤਮਾ ਦਾ ਉਪਦੇਸ਼ ਗੁਰੂ ਦੁਆਰੇ ਤੋਂ ਹੀ ਆਉਣਾ, ਅੰਤਰ ਆਤਮਾ ਦੀ ਆਵਾਜ਼ ਗੁਰੂ ਦੁਆਰੇ ਤੋਂ ਹੀ ਆਉਣੀ ਹੈ। ਭਾਵਨੀ ਲਾਵੇ ਉੱਥੇ, ਭਾਵਨੀ ਹੁੰਦੀ ਹੈ ਇੱਛਾ, ਧਿਆਨ ਸੁਰਤ ਉੱਥੇ ਜੋੜੇ, ਉਹਦੀ ਭੁੱਖ ਰੱਖੇ। ਭਾਵਨਾ ਤੋਂ ਭਾਵਨੀ ਬਣਿਆ ਹੋਇਆ, ਉਹਦੀ ਇੱਛਾ ਹੋਵੇ ਉੱਥੇ ਜਾਣਨ ਦੀ। ਜੇ ਗੁਰਦੁਆਰੇ ਨੂੰ ਜਾਣਨ ਦੀ ਇੱਛਾ ਹੋਵੇ ਤਾਂ ਦਸਮ ਦੁਆਰ ਦਿਖ ਜਾਂਦਾ, ਗੁਰਦੁਆਰੇ ਦਸਮ ਦੁਆਰ ਹੈ ਅਸਲ ਚ, ਇੱਕ ਨਾ ਦਸਾਂ ਦੁਆਰ ਦਿਖਾਇਆ।
ਤਾਂ ਅਨੇਕ ਰੂਪ ਨੌ ਨਵ ਨਿਤ ਤਿਸ ਦਾ ਅੰਤ ਨਾ ਜਾਈ ਪਾਇਆ,
ਤਾਂ ਅਨੇਕ ਰੂਪ
ਨੌ ਨਵ ਨਿਤ
ਉੱਥੇ ਅਨੇਕ ਰੂਪ ਨੇ, ਉੱਥੇ ਜਾ ਕੇ ਰੂਪ ਅਨੇਕ ਹੋ ਜਾਂਦੇ ਨੇ। ਹਰੇਕ ਚੀਜ਼ ਦੇ ਪਵਨ ਦੇ ਵੀ ਰੂਪ ਅਨੇਕ ਨੇ, ਚੰਦ ਸੂਰਜ ਕਿੰਨੇ ਹੀ ਹੋ ਜਾਂਦੇ ਨੇ, ਇੱਕ ਨਹੀਂ ਰਹਿੰਦਾ ਫਿਰ ਉੱਥੇ ਜਾ ਕੇ। ਖਾਣੀਆਂ ਵੀ ਚਾਰ ਨਹੀਂ ਰਹਿੰਦੀਆਂ, ਕਹਿਤਿਆਂ ਖਾਣੀ ਬਣ ਜਾਂਦੀ ਉੱਥੇ ਜਾ ਕੇ। ਬਾਣੀਆਂ ਵੀ ਚਾਰ ਨਹੀਂ ਰਹਿੰਦੀਆਂ, ਕਹਿਤਿਆਂ ਬਾਣੀ ਬਣ ਜਾਂਦੀ ਉੱਥੇ ਜਾ ਕੇ। ਧਰਤੀ ਵੀ ਇੱਕ ਨਹੀਂ ਰਹਿੰਦੀ, ਪਵਨ ਵੀ ਨਹੀਂ ਇੱਕ ਰਹਿੰਦੀ, ਕਿਤੇ ਪਵਨ ਪਾਣੀ ਬੈਸੰਤਰ, ਕਿਤੇ ਖਾਨ ਮਹੇਸ, ਖਾਨ ਵੀ ਇੱਕ ਨਹੀਂ ਰਹਿੰਦਾ, ਮਹੇਸ ਵੀ ਇੱਕ ਨਹੀਂ ਰਹਿੰਦਾ, ਰਾਮ ਵੀ ਇੱਕ ਨਹੀਂ ਰਹਿੰਦਾ। ਉੱਥੇ ਪ੍ਰਚੰਡ ਗਿਆਨ ਹੈ ਨਾ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਗੁਰਦੁਆਰੇ ਚ ਗਿਆਨ ਪ੍ਰਚੰਡ ਹੈ, ਉੱਥੇ ਇੱਕ ਨਹੀਂ ਰਹਿ ਜਾਂਦਾ। ਇੱਕ ਕਿੱਥੇ ਰਹਿੰਦਾ, ਅਗਿਆਨਤਾ ਚ। ਪੰਡਿਤ ਕੋਲ ਇੱਕੋ ਹੀ ਹੈ, ਪੰਡਿਤ ਗਿਆਨੀ ਹੈ, ਇਹਦੇ ਕੋਲ ਇੱਕੋ ਹੀ ਹੈ। ਗੁਰਦੁਆਰੇ ਤ੍ਰਿਕੁਟੀ ਵਾਲਿਆਂ ਕੋਲ ਇੱਕੋ ਹੀ ਹੈ, ਤ੍ਰਿਕੁਟੀ ਵਾਲਿਆਂ ਕੋਲ ਦੋ ਨਹੀਂ ਹੁੰਦੇ, ਇੱਕੋ ਹੀ ਹੈ, ਇੱਕੋ ਰਾਮ ਰੂਪ। ਉੱਥੇ ਅਨੇਕ ਨੇ, ਰਾਮ ਔਰ ਕ੍ਰਿਸ਼ਨ ਦੇ ਅਵਤਾਰ ਵੀ ਅਨੇਕ ਹੈ, ਉੱਥੇ ਇੱਕ ਔਰ ਅਨੇਕ ਦਾ ਪਤਾ ਲੱਗਦਾ। ਉੱਥੇ ਅਸਲ ਚ ਰਾਮ ਹੈ ਕੌਣ, ਕ੍ਰਿਸ਼ਨ ਹੈ ਕੌਣ, ਉਹਦੀ ਸਮਝ ਆਉਂਦੀ ਹੈ। ਇਹਨਾਂ ਨੇ ਤਾਂ ਗਲਤੀ ਨਾਲ ਹੋਰ ਕੁਛ ਕਰ ਲਿਆ, ਕ੍ਰਿਸ਼ਨ ਨੂੰ ਜਿਹੜਾ ਮੰਨ ਲਿਆ। ਤਾਂ ਅਨੇਕ ਰੂਪ
ਨੌ ਨਵ ਨਿਧ ਤਿਸ ਦਾ ਅੰਤ ਨਾ ਜਾਈ ਪਾਇਆ,
ਨੌ ਨਵ ਨਿਧ, ਨੌ ਅਲੱਗ ਹੈ, ਨਵ ਨਿਧ ਅਲੱਗ ਹੈ, ਅਨੇਕ ਰੂਪ ਨੇ, ਅਨੇਕ ਨਾਮ ਨੇ। ਫਿਰ ਉਹਦੇ ਨਾਮ ਵੀ ਅਨੇਕ ਆ ਗਏ ਨਾ, ਉਹਦੇ ਪਰਮੇਸ਼ਰ ਦੇ ਕਿੰਨੇ ਨਾਮ ਨੇ ਕੋਈ ਗਿਣ ਨਹੀਂ ਸਕਦਾ, ਕਿੰਨੇ ਗੁਣ ਨੇ ਕੋਈ ਦੱਸ ਨਹੀਂ ਸਕਦਾ। ਨਾ ਗੁਣ ਨੂੰ ਵੀ ਕਹਿੰਦੇ ਸੀ, ਅਸਲ ਚ ਗੁਣ ਵਾਚ ਕੇ ਨਾਮ ਨੇ ਸਾਰੇ। ਨਵਨਿਤ ਨਵਨਿਤ ਹੁੰਦਾ, ਨਵਾਂ ਖਜ਼ਾਨਾ ਮਿਲਦਾ ਗਿਆਨ ਦਾ, ਉੱਥੋਂ ਦਿੱਤੀ ਹੁੰਦੀ ਹੈ ਖਜ਼ਾਨਾ, ਉੱਥੇ ਉਹ ਤੱਤ ਗਿਆਨ ਦਾ ਖਜ਼ਾਨਾ ਉੱਥੇ ਹੈ, ਹੋਰ ਕਿਤੇ ਨਹੀਂ। ਤ੍ਰਿਕੁਟੀ ਤ੍ਰਿਕੁਟੀ ਤਾਂ ਸੰਸਾਰ ਦਾ ਗਿਆਨ ਹੈ, ਅੱਖਾਂ ਨਾਲ ਦੇਖੂਗਾ, ਕੰਨਾਂ ਨਾਲ ਸੁਣੂ, ਸੰਸਾਰ ਬਾਰੇ ਜਾਣੂਗਾ, ਉੱਥੇ ਨਾ ਉਹਨੇ ਤੈਨੂੰ